महाराज कह रहे देखो वाहेगुरु वाहेगुरु करी चलो कन्ना नाल सुनी जाओ अवश्य निश्चय करके ही असगाह हो जाए डूंगा संसार समुद्र है ये हाथ के जिन्ना ही डूंगा रह जाना थोड़े वास्ते दुनिया वास्ते बड़ा औखा है समुद्र तरना पर तुहाडे लई बहुत सौखा हो जाएगा सागर तरियो बाछर खोज किन्ना क रह जाएगा सागर तरियो बाछर खोज जिमें बछड़े की पैड़ हुंदी है वो बछड़े की पैर धरती उत्ते रखदा थोड़ा जिहा डूंघ जिहा पै जांदा उहदे उत्ते जे पानी पै जाए तो वह बड़ा वड्डा कीड़ी वास्ते तो उही दरिया बन जांदा पर बंदा उहदे उत्तों सुते सिद्धी लंघ जांदा बछड़े की खोज तो भाव पैड़ तो महाराज कहिंदे ने गुरसिख नूं तां असीं इउं संसार सागर तों तार दिंदे आ जिवें बच्चे दी पैर दे उपरों बंदा लंघ जांदा गुरसिख नूं तां बहुत सौखा तारदे संसार सागर तों पर गुरसिख दा काम है वाहिगुरू 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 करी जाए जिवें भाई मरदाना जी ने वाहिगुरू वाहिगुरू कीता समुंदर दे उत्ते तुरन लग पए महाराज जी जिहड़ा असगाह बहुत डूंघा परमात्मा है समुंदर दी न्याई गुणा दा सागर है ये जीव नूं किवें प्राप्त होवे महाराज कहिंदे भाई ये भी नाम सुनन नाल ही हो जांदा है हाथ होवे कहिंदे जीव दे हाथ दे विच आ जांदा परमात्मा किवें कह रविदास हाथ पै मेरा सहजे होए सो होए वाहेगुरू तो यों दिखण लग जांदे ने हाथ ते रखी चीज दिखण लग जांदी है सुनया हाथ होवै असगाह यह जिहड़ा जीव है हाथ क जिन्ना है छोटा जिहा साढ़े क तीन हाथे इहदा कद है सारा ही घणी तां पौने चार बहुता लम्मा हो कोई पौने चार हाथ होगा यह जिहड़ा हाथ क जिन्ना जीव हाथ नाल मिणिया जांदा छोटा जिहा अलपक जिहा जीव है जिहड़ा नाम दे श्रवण करने करके असगाह डूंघा परमात्मा दा रूप हो जांदा है हर हर जंदो एक है विद विचार कछ नाहे जलते उपज तरंग ज्यों जल ही बिखै समाहे इस करके महाराज कहिंदे इह जिहड़ा नाम दा श्रवण है ना इहदे नाल तां दरिया होवे समुंदर होवे संसार सागर होवे सब कुछ ही पार हो जाईदा है इहदे नाल तां बंदा भी समुंदर सन सागर जिहड़ा है गुर सागर रतनी भरपूरे अमृत संत चुगा नहीं दूरे वह गुरु का रूप ही हो जाता गुरसिख नाम दे श्रवण करने नाल क्योंकि महाराज ने यह चीज आपां नूं समझ लो समझाई इस तरह है जिवें महात्मा जन कहिंदे ने सा कतावली वाले पंडित गुलाब सिंह जी कि पारस मैं और संत मैं बड़ो अंतरों जान पारस दे विच ते संतां विच बहुत फर्क हुंदा वह लोहा कंचन करे वह करे आप समान ओ जिहड़ा लोहा है पारस दी वट्टी लोहे नूं लाओ ओ सोना बन जांदी पारस किसे नूं पारस नहीं बना सकदा पारस दूजे नूं लोहे नूं जां जिहड़ियां धातां ने सत इन्हां नूं सोना बना दिंदा पर संत महात्मा दे कोल जेड़ा भी रहन लग जांदा है उहनू संती बना दिंदे ने गुरु दे कोल बैठण वाला गुरसिख हौली 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 गुरु दा रूप ही बन जांदा है उहनां दोनां च कोई फर्क ही नहीं रहिंदा गुरु रूप हो जांदा है बाबा बुढ़ा जी गुरु रूप बन गए गुरु अंगद देव जी कोल रहिंदिआं रहिंदिआं गुरु अंगद देव जी बन गए बाबा लहणा तो बदल गया सो महाराज दे कोल अनेकां गुरसिख रहे ने ते अनेकां ही गुरु दा रूप होए ने सतगुरु महाराज सच्चे पातशाह कहिंदे ने इस करके वो गुरु दा रूप ही बन जांदे ने जिहड़े गुरु दे कोल रहिंदे ने ते सतगुरु जी गुरसिख नूं गुरसिख नहीं बनाउंदे कहिंदे खालसा मेरो रूप है खास खालसे मैं हूं करो निवास ਆਪਾਂ ਨੂੰ ਇਹ ਪਦਵੀ ਨਹੀਂ ਦਿੱਤੀ ਕਿ ਤੁਸੀਂ ਮੇਰੇ ਚੇਲੇ ਹੋ, ਥੱਲੇ ਬੈਠੋ ਬਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮੇਰਾ ਗੁਰਸਿੱਖ ਮੇਰੇ ਨਾਲੋਂ ਵੀ ਉੱਚਾ ਹੈ। ਆਪਾਂ ਨੂੰ ਤਾਂ ਬੜੀ ਵੱਡੀ ਪਦਵੀ ਦੇ ਤੀ। ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਖਾਲਸਾ ਮੇਰਾ ਸਤਿਗੁਰ ਪੂਰਾ। ਕਹਿੰਦੇ ਇਹ ਜਿਹੜਾ ਖਾਲਸਾ ਨਾ, ਇਹ ਮੇਰਾ ਸਤਿਗੁਰੂ ਹੈ। ਕਹਿੰਦੇ ਮੈਂ ਚੇਲਾ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰ ਚੇਲਾ। ਇਸ ਕਰਕੇ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਬੜੀ ਵੱਡੀ ਬਖਸ਼ਿਸ਼ ਆਪਣੇ ਤੇ ਸੁਣਿਆ ਹਾਥ ਹੋਵੇ ਅਸਗਾਹ। ਨਾਮ ਦੀ ਸਰਵਣ ਦੀ ਸ਼ਕਤੀ ਹੈ, ਸਾਰੀ ਸੁਣ ਕੇ ਹੀ ਕੰਮ ਸ਼ੁਰੂ ਹੋਣਾ ਹੈ। ਇਸ ਕਰਕੇ ਕਾਹਲੀ ਮਤ ਕਰੋ। ਕਾਹਲੀ ਕਰਨ ਵਿੱਚ ਕੋਈ ਫਾਇਦਾ ਨਹੀਂ ਹੈ। ਟਕਾ ਦੇ ਨਾਲ ਜਿੰਨੀ ਬਾਣੀ ਪੜ੍ਹ ਸਕੋ ਪੜ੍ਹ ਕੇ, ਵਿਚਾਰ ਕੇ, ਸੁਣ ਸੁਣ ਕੇ, ਕੰਨਾਂ ਨਾਲ ਸੁਣਨ ਦੇ ਮਹਾਤਮ ਨੂੰ ਸਮਝੋ ਬਸ। ਜਿਨ੍ਹਾਂ ਨੂੰ ਸ਼ਰਵਣ ਦਾ ਮਹਾਤਮ ਪਤਾ ਲੱਗ ਗਿਆ, ਉਹਨਾਂ ਜੀਵਾਂ ਦੀ ਕਲਿਆਣ ਹੋ ਜਾਂਦੀ ਹੈ। ਨਾਨਕ ਭਗਤਾਂ ਸਦਾ ਵਿਗਾਸ। ਭਗਤਾਂ ਦੇ ਮਨ ਦੇ ਅੰਦਰ ਹਮੇਸ਼ਾ ਹੀ ਗਾਸ, ਗਾਸ ਖੇੜੇ ਨੂੰ ਕਹਿੰਦੇ ਨੇ। ਵਾਹ, ਵਿਸ਼ੇਸ਼ ਕਰਕੇ ਗਾਸ ਖੇੜਾ ਵਿਗਾਸ ਹੋ ਜਾਂਦਾ, ਵਿਸ਼ੇਸ਼ ਖੇੜਾ। ਖੇੜਾ ਤਾਂ ਸਧਾਰਨ ਹੈ, ਵਿਸ਼ੇਸ਼ ਖੇੜਾ ਪਰਮੇਸ਼ਰ ਦੇ ਨਾਮ ਦਾ। ਸੁਣਿਆ ਦੁੱਖ ਪਾਪ ਕਾ ਨਾਸ। ਫਿਰ ਨਾਮ ਦੇ ਸ਼ਰਵਣ ਕਰਨੇ ਕਰਕੇ ਦੁੱਖਾਂ ਤੇ ਪਾਪਾਂ ਦਾ ਨਾਸ ਸੁਤੇ ਸਿੱਧੀ ਹੁੰਦਾ ਰਹਿੰਦਾ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਗੁਰਬਾਣੀ ਦਾ ਸੁਣੀ ਜਾਣਾ, ਇੱਕ ਮਿੱਕ ਹੋ ਜਾਣਾ, ਸੁਰਤੀ ਹੋਰ ਕਿਤੇ ਜਾਣੀ ਨਾ ਜਿਨ੍ਹਾਂ ਦੀ, ਗੁਰਬਾਣੀ ਅੰਦਰ ਲੀਨ ਹੋ ਜਾਣਾ, ਇਹ ਤਾਂ ਇੰਨੀ ਵੀ ਸੁਰਤੀ ਹੋ ਜਾਂਦੀ ਹੈ। ਜਦ ਭਾਈ ਮਰਦਾਨਾ ਜੀ ਕੀਰਤਨ ਕਰਦੇ, ਕਈ ਵਾਰੀ ਗੁਰੂ ਨਾਨਕ ਦੇਵ ਜੀ ਫਿਰ ਲੀਨ ਹੋ ਜਾਂਦੇ ਬ੍ਰਹਮ ਦੇ ਵਿੱਚ ਵਾਪਸ। ਜਦ ਭਾਈ ਮਰਦਾਨੇ ਅੱਖਾਂ ਖੋਲਣੀਆਂ, ਮਹਾਰਾਜ ਕਿੱਧਰ ਚਲੇ ਗਏ? ਫਿਰ ਬੇਨਤੀਆਂ ਕਰਦੀਆਂ, ਫਿਰ ਮਹਾਰਾਜ ਨੇ ਪ੍ਰਗਟ ਹੋ ਜਾਣਾ। ਮਹਾਰਾਜ ਜੀ ਆਪ ਜੀ ਕਿੱਧਰ ਚਲੇ ਗਏ ਸੀ? ਕਹਿੰਦੇ ਮਰਦਾਨਿਆਂ ਇੰਨੇ ਲੀਨ ਹੋ ਗਏ ਕਿ ਵਿੱਚ ਹੀ ਚਲੇ ਗਏ ਉਹਦੇ। ਤੂੰ ਤੂੰ ਕਰਤਾ ਤੂੰ ਹੂੰ, ਮੁਝ ਮੈਂ ਰਹਾ ਨਾ ਹੂੰ ਵਾਲਾ ਤਾਂ ਕੰਮ ਵੱਖਰਾ ਹੈ। ਮਹਾਰਾਜ ਤਾਂ ਜਲ ਰੂਪ ਹੋ ਜਾਂਦੇ ਸੀ, ਕਈ ਵਾਰੀ ਦਰਵੀਭੂਤ ਹੋ ਜਾਂਦੇ। ਬਈ ਕਿਵੇਂ ਹੋ ਜਾਂਦੇ ਨੇ ਦਰਵੀਭੂਤ? ਕਈ ਵਾਰੀ ਗੁਰਬਾਣੀ ਪੜ੍ਹਦਿਆਂ ਪੜ੍ਹਦਿਆਂ ਕਈ ਬੰਦਿਆਂ ਦੀਆਂ ਅੱਖਾਂ ਵਿੱਚੋਂ ਅੱਥਰੂ ਆਈ ਜਾਂਦੇ ਨੇ, ਉਹ ਦਰਵੀਭੂਤ ਹੋ ਗਿਆ। ਇੱਥੇ ਤਾਂ ਗੁਰੂ ਨਾਨਕ ਦੇਵ ਜੀ ਸਾਰੇ ਹੀ ਜਲ ਰੂਪ ਹੋ ਗਏ। ਜੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਕਿ ਜਲ ਰੂਪ ਹੋ ਗਏ ਗੁਰੂ ਨਾਨਕ ਦੇਵ ਜੀ ਮਹਾਰਾਜ, ਤੇ ਕਹਿੰਦੇ ਮਰਦਾਨਾ ਭਾਈ ਮਹਾਰਾਜ ਇਹ ਜਿਹੜਾ ਇੱਥੇ ਜਲ ਹੁਣ ਪਿਆ ਹੈ, ਇਹਦਾ ਕੀ ਬਣੇਗਾ? ਕਹਿੰਦੇ ਮਰਦਾਨੇ ਇੱਥੇ ਸ੍ਰੀ ਹਰਿਮੰਦਰ ਸਾਹਿਬ ਬਣੇਗਾ। ਇਹ ਅੰਮ੍ਰਿਤ ਜਲ ਉਦੋਂ ਪ੍ਰਗਟ ਹੋਏਗਾ, ਹੁਣ ਇਹ ਅਲੋਪ ਹੋ ਜਾਏਗਾ। ਤਾਂ ਗੁਰੂ ਨਾਨਕ ਦੇਵ ਜੀ ਨੇ ਨਾਮ ਅੰਮ੍ਰਿਤ ਦਾ ਸਰੋਵਰ ਬਣਾਇਆ ਸ੍ਰੀ ਹਰਿਮੰਦਰ ਸਾਹਿਬ। ਸ਼ਬਦ ਕਰਕੇ ਬਣਿਆ ਹਰਿਮੰਦਰ ਸਾਹਿਬ, ਬੜੀ ਡੂੰਘੀ ਥਿਉਰੀ ਹੈ ਮਹਾਰਾਜ ਦੀ। ਸ਼ਬਦ ਕਰਕੇ ਹਰਿਮੰਦਰ ਸਾਹਿਬ, ਸ਼ਬਦ ਦੇ ਨਾਲ ਜਲ ਬਣਾ ਦਿੱਤਾ, ਕਿਉਂਕਿ ਸ਼ਬਦ ਨੇ ਤਾਂ ਸ੍ਰਿਸ਼ਟੀ ਰਚੀ ਹੈ। ਇਸ ਕਰਕੇ ਤੇ ਕੋਈ ਕਿੰਤੂ ਨਹੀਂ ਆਪਾਂ ਨੂੰ, ਸ਼ਬਦ ਨਾਲ ਜਲ ਕਿਵੇਂ ਬਣ ਗਿਆ? ਸ਼ਬਦ ਨੇ ਤਾਂ ਪੰਜ ਤੱਤ ਬਣਾਏ ਨੇ, ਤੁਸੀਂ ਇਕੱਲੇ ਜਲ ਨੂੰ ਕਹਿੰਦੇ ਹੋ। ਮਹਾਰਾਜ ਕਹਿੰਦੇ ਜੇ ਨਾਮ ਨੂੰ ਸਰਵਣ ਕਰਦਾ ਰਹੇ, ਸਰਵਣ ਕਰਦਿਆਂ ਕਰਦਿਆਂ ਹੌਲੀ ਹੌਲੀ ਦੁੱਖਾਂ ਅਤੇ ਪਾਪਾਂ ਦਾ ਨਾਸ ਹੀ ਹੋ ਜਾਂਦਾ। ਮੰਨੇ ਕੀ ਗੱਤ ਕਹੀ ਨਾ ਜਾਏ। ਜਿਹੜੇ ਮੰਨਣ ਕਰਨ ਵਾਲੇ ਨੇ, ਚਾਹੇ ਉਹ ਬਚਨ ਨੂੰ ਮੰਨਦੇ ਨੇ, ਚਾਹੇ ਉਹ ਨਾਮ ਨੂੰ ਮੰਨਦੇ ਨੇ, ਜਿਨ੍ਹਾਂ ਨੇ ਗੁਰੂ ਦੇ ਬਚਨ ਨੂੰ ਮੰਨਿਆ ਹੈ, ਉਹਨਾਂ ਦੀ ਜਿਹੜੀ ਗਤ ਅਵਸਥਾ ਹੈ, ਉਹਨਾਂ ਦੀ ਗਤ ਗਿਆਨ ਦੀ ਅਵਸਥਾ ਹੈ, ਉਹਨਾਂ ਦੀ ਜਿਹੜੀ ਗਤ ਚਾਲ ਹੈ, ਉਹਨਾਂ ਦੀ ਜਿਹੜੀ ਗਤ ਰੀਤੀ ਤੇ ਮਰਿਆਦਾ ਹੈ, ਉਸ ਨੂੰ ਕੋਈ ਕਹਿ ਨਹੀਂ ਸਕਦਾ। ਮੰਨਣ ਕੀਤਾ, ਪੰਜਵੇਂ ਪਾਤਸ਼ਾਹ ਨੇ ਬਚਨ, ਚੌਥੇ ਪਾਤਸ਼ਾਹ ਨੇ ਕੀਤਾ ਕਿ ਤੁਸੀਂ ਆਪਣੇ ਤਾਇਆ ਜੀ ਦੇ ਸਪੁੱਤਰ ਦੇ ਵਿਵਾਹ ਕਾਰਜ ਵਿੱਚ ਜਾਣਾ। ਹੁਣ ਇਹਦੇ ਲਈ ਬਚਨ ਨਹੀਂ ਮੰਨਿਆ ਪਿਰਥੀਏ ਨੇ, ਇਹਦੇ ਲਈ ਬਚਨ ਨਹੀਂ ਮੰਨਿਆ ਮਹਾਦੇਵ ਜੀ ਨੇ, ਇਹਦੇ ਲਈ ਬਚਨ ਮੰਨਿਆ ਪੰਜਵੇਂ ਪਾਤਸ਼ਾਹ ਨੇ। ਲਾਹੌਰ ਰਹੇ ਦੋ ਸਾਲ ਤੱਕ, ਬੁਲਾਇਆ ਨਾ, ਚਿੱਠੀ ਭੇਜੀ, ਫਿਰ ਦੂਜੀ, ਫਿਰ ਤੀਜੀ। ਤਾਂ ਉਸ ਵਕਤ ਜਦ ਚਿੱਠੀ ਭੇਜੀ, ਚੌਥੀ ਚਿੱਠੀ ਫਿਰ ਮਹਾਰਾਜ ਨੂੰ ਮਿਲੀ, ਜਾ ਕੇ ਤੀਸਰੀ, ਫਿਰ ਮਹਾਰਾਜ ਨੂੰ ਬੁਲਾਇਆ, ਬਚਨ ਮੰਨਿਆ, ਮੰਨਣ ਕਰਕੇ ਗੁਰਤਾ ਗੱਦੀ ਪਾਈ। ਜਿਨ੍ਹਾਂ ਜਿਨ੍ਹਾਂ ਨੇ ਬਚਨ ਮੰਨਿਆ ਹੈ, ਭਾਈ ਜੀਵਨ ਹੋਇਆ ਹੈ ਸੱਤਵੇਂ ਪਾਤਸ਼ਾਹ ਵੇਲੇ ਕਰਤਾਰਪੁਰ ਸਾਹਿਬ 1712 ਦੇ ਵਿੱਚ ਜੋੜ ਮੇਲਾ ਮਨਾਇਆ ਸੀ ਮਹਾਰਾਜ ਜੀ ਨੇ। ਉੱਥੇ ਬੜੇ ਇਕੱਠ ਵਿੱਚ ਇੱਕ ਬ੍ਰਾਹਮਣ ਦਾ ਲੜਕਾ ਚੜ੍ਹਾਈ ਕਰੇ, ਉਹ ਚੱਕ ਲਿਆ ਆਪਣੇ ਲੜਕੇ ਨੂੰ, ਲਿਆ ਕੇ ਉਹਨੇ ਦਰਵਾਜ਼ੇ 'ਚ ਪਾਤਾ। ਮਹਾਰਾਜ ਅੱਗੇ ਰੋਣ ਲੱਗ ਪਿਆ, ਮਹਾਰਾਜ ਇਹਨੂੰ ਰਾਜੀ ਕਰੋ। ਸਤਿਗੁਰੂ ਮਹਾਰਾਜ ਕਹਿੰਦੇ, ਭਾਈ ਪਰਾ ਲਬਧ ਹੁੰਦੀ, ਬੰਦਾ ਚੜ੍ਹਾਈ ਕਰ ਗਿਆ, ਬਸ ਹੁਣ ਰਾਜੀ ਕੀ ਕਰਨਾ ਇਹਨੂੰ, ਇਹਨੂੰ ਮਹਾਰਾਜ ਜੀ ਜਿਉਂਦਾ ਕਰੋ। ਮਹਾਰਾਜ ਕਹਿੰਦੇ, ਨਾ ਭਾਈ, ਕੁਦਰਤ ਦੇ ਅਸੂਲਾਂ ਨੂੰ ਆਪਾਂ ਤੋੜ ਨਹੀਂ ਸਕਦੇ। ਹੁਣ ਜਿਹੜੇ ਮੂਹਰੇ ਮੂਹਰੇ ਬੈਠੇ ਸੀ, ਚਾਰ ਮੂਹਰਲੀਆਂ ਕਤਾਰਾਂ ਚ ਬੰਦੇ, ਖਾਸ ਖਾਸ ਮਹਾਰਾਜ ਦੇ ਬਹੁਤਾ ਨੇੜੇ ਸਮਝਦੇ ਆਪਣੇ ਆਪ ਨੂੰ, ਉਹ ਜੀ ਪੰਜ ਸੱਤ ਜਾਣੇ, ਮਹਾਰਾਜ ਕਰ ਦਿਓ ਜੀ, ਚਲੋ ਜਿਉਂਦਾ ਕਰ ਦਿਓ ਜੀ, ਸਿਫਾਰਿਸ਼ਾਂ ਲਾ ਕੇ ਕਰਨ। ਮਹਾਰਾਜ ਸੱਤਵੇਂ ਪਾਤਸ਼ਾਹ ਕਹਿੰਦੇ, ਅੱਛਾ ਭਾਈ, ਜੇ ਜਿਉਂਦਾ ਕਰਨਾ ਫਿਰ ਇਉਂ ਕਰੋ, ਤੁਹਾਡੇ ਚੋਂ ਇੱਕ ਜਾਣਾ ਸਰੀਰ ਛੱਡ ਦਿਓ, ਆਪਾਂ ਬ੍ਰਾਹਮਣ ਦਾ ਲੜਕਾ ਜਿਉਂਦਾ ਕਰਨਾ। ਫਿਰ ਨੀਵੀਆਂ ਪਾ ਲਈਆਂ। ਫਿਰ ਮਹਾਰਾਜ ਨੇ ਇੱਕ ਘੜੀ ਤੱਕ ਚੁੱਪ ਰੱਖੀ। ਫਿਰ ਮਹਾਰਾਜ ਕਹਿੰਦੇ, ਹਾਂ ਭਾਈ, ਕੋਈ ਸਰੀਰ ਛੱਡੇਗਾ? ਫਿਰ ਇੱਕ ਘੜੀ ਤੱਕ ਚੁੱਪ ਛਾਈ, ਸਭ ਨੀਵੀਆਂ ਪੈ ਗਈਆਂ। ਇਹਨੇ ਨੂੰ ਪਿਛਲੇ ਪਾਸੇ ਬੈਠਾ ਸੀ ਭਾਈ ਭਗਤੂ ਦਾ ਪੁੱਤਰ, ਭਾਈ ਜੀਵਨ। ਉਹਨੇ ਸੋਚਿਆ ਵੀ ਜੇ ਮਹਾਰਾਜ ਨੇ ਤਿੰਨ ਬਚਨ ਕਰਤੇ, ਕੋਈ ਨਾ ਉੱਠਿਆ, ਇਹ ਬੜੀ ਬਦਨਾਮੀ ਵਾਲੀ ਗੱਲ ਹੈ। ਥੋੜੀ ਦੇਰ ਬਾਅਦ ਮਹਾਰਾਜ ਨੇ ਫੇਰ ਕਿਹਾ, ਕਿਉਂ ਭਾਈ, ਕੋਈ ਉੱਠੇਗਾ, ਕੋਈ ਦੇਗਾ ਆਪਣਾ ਸਿਰ? ਭਾਈ ਜੀਵਨ ਚੁੱਪ ਕਰਕੇ ਪਿਛਲੇ ਦਰਵਾਜ਼ੇ ਨਿਕਲ ਗਿਆ, ਉੱਠ ਕੇ ਜਾ ਕੇ ਇਸ਼ਨਾਨ ਕਰਕੇ ਆਪਣਾ ਸਰੀਰ ਛੱਡਤਾ, ਜਪਜੀ ਸਾਹਿਬ ਦਾ ਪਾਠ ਕਰਕੇ ਬ੍ਰਾਹਮਣ ਦਾ ਲੜਕਾ ਜਿਉਂਦਾ ਹੋ ਗਿਆ। ਮਹਾਰਾਜ ਇਕਦਮ ਉੱਠ ਕੇ ਖੜੇ ਹੋ ਗਏ, ਕਹਿੰਦੇ, ਕਿਹੜੇ ਮੇਰੇ ਪਿਆਰੇ ਗੁਰਸਿੱਖ ਨੇ ਸਰੀਰ ਛੱਡਿਆ? ਕਿਹਨੇ ਮੇਰਾ ਬਚਨ ਮੰਨਿਆ? ਕੌਣ ਆ ਉਹ? ਕੌਣ ਉੱਠ ਕੇ ਗਿਆ ਇੱਥੋਂ? ਸਾਰਿਆਂ ਨੂੰ ਪੁੱਛਿਆ, ਪਹਿਰੇਦਾਰ ਨੂੰ ਪੁੱਛਿਆ। ਪਿਛਲਾ ਪਹਿਰੇਦਾਰ ਕਹਿੰਦਾ, ਇੱਥੋਂ ਹੁਣੇ ਭਾਈ ਭਗਤੂ ਦਾ ਸਪੁੱਤਰ ਭਾਈ ਜੀਵਨ ਉੱਠ ਕੇ ਗਿਆ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਬ੍ਰਾਹਮਣ, ਅਸੀਂ ਆਪਣਾ ਪੁੱਤ ਮਾਰ ਕੇ ਤੇਰਾ ਪੁੱਤ ਜਿਉਂਦਾ ਕੀਤਾ, ਉਹ ਮੇਰਾ ਪੁੱਤਰ ਚੜ੍ਹਾਈ ਕਰ ਗਿਆ, ਇਹਦੀਆਂ ਸਾਰੀਆਂ ਕੁਲਾਂ ਹੀ ਤਰ ਜਾਣਗੀਆਂ। ਕੁੱਲ ਹੀ ਕੁਲਾਂ ਤਾਰ ਦਿੱਤੀਆਂ ਉਦੋਂ, ਇੰਨਾ ਵੱਡਾ ਵਾਰ ਨਹੀਂ ਕਿਸੇ ਨੂੰ ਦਿੱਤਾ। ਕਹਿਣਗੇ ਤੇਰੀਆਂ 21 ਕੁਲਾਂ ਤਰਨ। ਬਾਬਾ ਮੋਹਰੀ ਜੀ ਨੂੰ ਕਿਹਾ ਸੀ ਤੀਜੇ ਪਾਤਸ਼ਾਹ ਨੇ, ਤੇਰੀਆਂ 42 ਕੁਲਾਂ ਤਰਨਗੀਆਂ। ਇੱਥੇ ਕਹਿਤਾ, ਤੇਰੀਆਂ ਸਾਰੀਆਂ ਕੁਲਾਂ ਹੀ ਤਰਨਗੀਆਂ। ਕਿਉਂ? ਮੰਨੇ ਕੀ ਗੱਤ ਕਹੀ ਨਾ ਜਾਏ। ਜਿਨ੍ਹਾਂ ਨੇ ਮੰਨਣ ਕੀਤਾ, ਉਹਨਾਂ ਦੀ ਗੱਤ ਅਵਸਥਾ, ਚਾਲ ਮਰਿਆਦਾ, ਉਹਨਾਂ ਦੀ ਕੋਈ ਵੀ ਗੱਲਬਾਤ ਨੂੰ ਆਪਾਂ ਕਹਿ ਨਹੀਂ ਸਕਦੇ। ਮੰਨਣ ਕਰਨ ਵਾਲੇ ਪਰੇ ਤੋਂ ਪਰੇ ਪਏ ਨੇ। ਮੰਨਿਆ ਹੈ ਪੰਜਾਂ ਪਿਆਰਿਆਂ ਨੇ। ਇੱਕ ਸਿਰ ਦੀ ਲੋੜ ਹੈ, ਇੱਕ ਸਿੱਖ ਦਾ ਸਿਰ ਚਾਹੀਦਾ। ਮੰਨੇ ਕੀ ਗੱਤ ਕਹੀ ਨਾ ਜਾਏ। ਪੰਜਾਂ ਨੇ ਖੜੇ ਹੋ ਕੇ ਵਾਰੀ ਵਾਰੀ ਸਿਰ ਦਿੱਤੇ ਆਪਣੇ। ਸਤਿਗੁਰੂ ਕਹਿੰਦੇ ਨੇ, ਜਿਨ੍ਹਾਂ ਨੇ ਮੇਰਾ ਬਚਨ ਮੰਨ ਲਿਆ, ਉਹਨਾਂ ਦੀ ਗੱਤ ਅਵਸਥਾ ਨੂੰ ਕੋਈ ਕਹਿ ਨਹੀਂ ਸਕੇਗਾ। ਜਿਹੜਾ ਜਿਹੜਾ ਮੇਰਾ ਬਚਨ ਮੰਨ ਕੇ, ਜਿਵੇਂ ਮੈਂ ਕਿਹਾ ਹੈ, ਦੁਨੀਆਂ ਦੀ ਕਾਨ ਕਰੋੜ ਛੱਡ ਕੇ ਜਿਹੜਾ ਅੰਮ੍ਰਿਤ ਛਕ ਲਏਗਾ, ਮਰਿਆਦਾ ਚ ਆ ਜਾਏਗਾ, ਬਾਣੀ ਪੜ੍ਹੀ ਜਾਏਗਾ, ਮੇਰੇ ਦੱਸੇ ਹੋਏ ਸਾਰੇ ਅਸੂਲਾਂ ਦੇ ਉੱਤੇ ਪਹਿਰਾ ਦੇਵੇਗਾ, ਉਹਨਾਂ ਦੀ ਇੰਨੀ ਉੱਚੀ ਅਵਸਥਾ ਹੋ ਜਾਏਗੀ ਕੋਈ ਉਹਨਾਂ ਦੀ ਅਵਸਥਾ ਨੂੰ ਦੱਸ ਨਾ ਸਕੇਗਾ। ਕਹਿ ਨਾ ਸਕੇਗਾ ਕਿ ਕਿੰਨੀ ਕੁ ਉੱਚੀ ਅਵਸਥਾ ਹੈ। ਜੇ ਕੋ ਕਹੇ ਪਿੱਛੇ ਪਛਤਾਏ, ਜੇ ਕੋਈ ਕਹੇਗਾ ਉਹਨਾਂ ਦੀ ਅਵਸਥਾ ਨੂੰ ਕਿ ਇਹਦੀ ਇੰਨੀ ਕੁ ਅਵਸਥਾ, ਇਹਦੀ ਇੰਨੀ ਕੁ ਅਵਸਥਾ ਹੈ, ਬਾਅਦ ਵਿੱਚ ਉਹਦੇ ਪੱਲੇ ਚ ਪਛਤਾਵਾ ਹੀ ਰਹਿ ਜਾਏਗਾ। ਜੇ ਕੋ ਕਹੇ ਪਿੱਛੇ ਪਛਤਾਏ, ਪਛਤਾਉਣਾ ਰਹਿ ਜਾਏਗਾ ਉਹਦੇ ਪੱਲੇ ਚ। ਪਛ ਇੱਕ ਛੱਛਾ ਮੁਕਤਾ ਹੈ, ਪਛਤਾਏ ਇਹ ਪਛ ਨਹੀਂ ਹੈ, ਇਹ ਛੱਛੇ ਔਂਕੜ ਹੈ, ਪਛਤਾਏ। ਜੇ ਕੋਈ ਉਹਨਾਂ ਦੀ ਅਵਸਥਾ ਨੂੰ ਕਹਿੰਦਾ, ਬਾਅਦ ਵਿੱਚ ਪਛਤਾਉਣਾ ਪੈਂਦਾ ਉਹਨੂੰ ਕਿ ਬਈ ਇਹਨਾਂ ਦੀ ਅਵਸਥਾ ਤਾਂ ਬਹੁਤ ਉੱਚੀ ਹੈ, ਇੰਨੀ ਅਵਸਥਾ ਤਾਂ ਕਿਸੇ ਦੀ ਉੱਚੀ ਹੋ ਹੀ ਨਹੀਂ ਸਕਦੀ, ਕਿਉਂਕਿ ਅਵਸਥਾ ਨੇ ਤਾਂ ਆਪਣੇ ਅੰਦਰ ਅੰਦਰ ਬਣਨਾ। ਬਾਹਰੋਂ ਦੇਖਣ ਨੂੰ ਤਾਂ ਉਹੀ ਲੱਤਾਂ ਬਾਹਾਂ ਦਿਖਦੀਆਂ, ਸਰੀਰ ਦਿਖਦਾ, ਬਾਹਰੋਂ ਦੇਖਣ ਨੂੰ ਬੰਦੇ ਦਾ ਪਤਾ ਨਹੀਂ ਲੱਗਦਾ, ਪਰ ਅਵਸਥਾ ਉਹਦੀ ਇੰਨੀ ਉੱਚੀ ਹੋ ਜਾਂਦੀ ਹੈ ਕਿ ਇੱਕ ਛਿੰਨ ਵਿੱਚ ਅੱਖਾਂ ਮੀਚ ਕੇ ਸੱਚਖੰਡ ਅੱਖਾਂ ਖੋਲਦਾ ਤਾਂ ਇਸ ਦੁਨੀਆਂ ਵਿੱਚ। ਇੰਨੀ ਉੱਚੀ ਅਵਸਥਾ ਮਹਾਰਾਜ ਨੂੰ ਦਿੰਦੇ ਨੇ। ਮਹਾਰਾਜ ਜੇ ਅਵਸਥਾ ਕਹੀ ਨਹੀਂ ਜਾਂਦੀ, ਚਲੋ ਕਹਿਣੀ ਔਖੀ ਹੁੰਦੀ ਹੈ, ਤਾਂ ਆਪਾਂ ਲਿਖ ਕੇ ਦੇਖ ਲੈਂਦੇ। ਲਿਖ ਕੇ ਤਾਂ ਬੰਦੇ ਦਾ ਹੌਲੀ ਹੌਲੀ ਭੇਦ ਪੈ ਹੀ ਜਾਂਦਾ, ਕਾਗਜ਼ ਕਲਮ ਨਾ ਲਿਖਣ ਹਾਰ। ਮਹਾਰਾਜ ਕਹਿੰਦੇ ਜੇ ਕਲਮ ਦਵਾਤ ਲੈ ਕੇ ਕਾਗਜ਼ ਲੈ ਕੇ ਲਿਖਣ ਲੱਗ ਜਾਈਏ, ਲਿਖਦਿਆਂ ਲਿਖਦਿਆਂ ਸ਼ਾਹੀ ਮੁੱਕ ਜਾਏਗੀ, ਕਲਮਾਂ ਘਸ ਜਾਣਗੀਆਂ, ਬੰਦਾ ਮਰ ਜਾਏਗਾ। ਪਰ ਰੱਬ ਦੇ ਪਿਆਰਿਆਂ ਦੀ ਅਵਸਥਾ ਨੂੰ ਕੋਈ ਲਿਖ ਨਹੀਂ ਸਕਦਾ, ਕਿਉਂਕਿ ਭਲੇ ਲੋਕੋ ਰੱਬ ਦਾ ਪਿਆਰਾ ਰੱਬ ਦਾ ਰੂਪ ਹੀ ਬਣ ਜਾਂਦਾ। ਜਦ ਰੱਬ ਦਾ ਕੋਈ ਅੰਤ ਨਹੀਂ, ਫਿਰ ਉਹਦੇ ਪਿਆਰਿਆਂ ਦਾ ਅੰਤ ਕਿਵੇਂ ਪਾ ਲਓਗੇ ਤੁਸੀਂ? ਇਸ ਕਰਕੇ ਨਾ ਕਾਗਜ਼ ਨਾ ਕਲਮ, ਕਬੀਰ ਸਾਧ ਸਮੁੰਦਰ ਮਸ ਕਰੋ ਕਲਮ ਕਰੋ ਬੰਦ ਰਾਏ। ਕਬੀਰ ਜੀ ਕਹਿੰਦੇ ਮੈਂ ਸੱਤਾਂ ਸਮੁੰਦਰਾਂ ਦੀ ਸ਼ਾਹੀ ਲੈ ਕੇ ਪੂਰੀ ਧਰਤੀ ਦੇ ਦਰਖਤਾਂ ਦੀਆਂ ਕਲਮਾਂ ਬਣਾ ਕੇ ਜੇ ਰੱਬ ਦਾ ਜਸ ਲਿਖਣ ਲੱਗਾ ਤਾਂ ਵੀ ਘੱਟ। ਦਸਵੇਂ ਪਾਤਸ਼ਾਹ ਕਹਿੰਦੇ ਗਣੇਸ਼ ਸਭ ਤੋਂ ਤੇਜ਼ ਲਿਖਾਰੀ ਹੈ, ਜੇ ਗਣੇਸ਼ ਜੀ ਨੂੰ ਲਿਖਾਰੀ ਲਾ ਕੇ ਕਰੋੜਾਂ ਸਾਲ ਲਿਖਾਉਂਦਾ ਰਹਾਂ ਤਾਂ ਵੀ ਵਾਹਿਗੁਰੂ ਦਾ ਜਸ ਨਹੀਂ ਲਿਖਿਆ ਜਾਂਦਾ, ਤਾਂ ਵੀ ਰੱਬ ਦੇ ਪਿਆਰਿਆਂ ਦੀ ਮਹਿਮਾ ਲਿਖਣੀ ਪਰੇ ਤੋਂ ਪਰੇ ਹੈ, ਉਨ੍ਹਾਂ ਦਾ ਕੋਈ ਅੰਤ ਨਹੀਂ ਹੈ। ਆਪਾਂ ਨੂੰ ਸਮਝਾਉਂਦੇ ਨੇ ਕਿ ਭਾਈ ਮੰਨਣ ਕਰਿਆ ਕਰੋ, ਮੰਨਣ ਜਿਹਦਾ ਹੈ ਬਹੁਤ ਵੱਡੀ ਬਖਸ਼ਿਸ਼ ਹੈ, ਇਹ ਕਿਤੇ ਛੋਟੀ ਜਿਹੀ ਗੱਲ ਨਹੀਂ ਮੰਨਣ ਕਰਨਾ। ਮੰਨੇ ਕਾ ਬਹਿ ਕਰਨ ਵਿਚਾਰ, ਮੰਨਣ ਕਰਨ ਵਾਲੇ ਬੰਦੇ ਦਾ ਬਹਿ ਕੇ ਸਤਸੰਗਤ ਵਿੱਚ ਵਿਚਾਰ ਕਰਦੇ ਨੇ। ਇੱਕ ਥਾਂ ਹੀ ਹੈ ਜਿੱਥੇ ਮੰਨਣ ਕਰਨ ਵਾਲੇ ਦਾ ਵਿਚਾਰ ਹੋ ਸਕਦਾ, ਜਿਨ੍ਹਾਂ ਦਾ ਬਹਿ ਗਿਆ ਮਨ, ਬੈਠ ਗਿਆ, ਇਸਤਤ ਹੋ ਗਿਆ, ਟਿਕ ਗਿਆ ਹੈ, ਉਹਨਾਂ ਦਾ ਵਿਚਾਰ ਜਿਹੜਾ ਹੈ ਮੰਨਣ ਕਰਨ ਵਾਲਿਆਂ ਦਾ, ਉਹ ਸਿਰਫ ਸਤਸੰਗਤ ਵਿੱਚ ਬੈਠ ਕਰਕੇ ਹੀ ਆਪਾਂ ਵਿਚਾਰ ਕਰ ਸਕਦੇ ਹਾਂ। ਹੋਰ ਕੋਈ ਸਥਾਨ ਨਹੀਂ ਜਿੱਥੇ ਬਹਿ ਕੇ ਆਪਾਂ ਮੰਨਣ ਕਰਨ ਵਾਲਿਆਂ ਦਾ ਵਿਚਾਰ ਕਰ ਸਕੀਏ, ਕਿਉਂਕਿ ਜਿਨ੍ਹਾਂ ਨੇ ਮੰਨਣ ਕੀਤਾ ਹੈ ਉਹਨਾਂ ਦਾ ਤਾਂ ਕੋਈ ਟਿਕਾਣਾ ਹੀ ਨਹੀਂ, ਕੋਈ ਅੰਤ ਨਹੀਂ ਹੈ, ਉਹਨਾਂ ਦਾ ਵਿਚਾਰ ਆਪਾਂ ਕਿੱਥੋਂ ਕਰ ਸਕਦੇ ਹਾਂ। ਉਹਦੇ ਵਿੱਚ ਇੱਕ ਪੰਕਤੀ ਮਹਾਰਾਜ ਨੇ ਜਿਵੇਂ ਲਿਖੀ, ਬ੍ਰਹਮ ਗਿਆਨੀ ਕੀ ਗਤ, ਬ੍ਰਹਮ ਗਿਆਨੀ ਜਨ ਹੈ। ਬ੍ਰਹਮ ਗਿਆਨੀ ਦੀ ਅੰਦਰਲੀ ਅਵਸਥਾ ਨੂੰ ਜਾਂ ਤਾਂ ਬ੍ਰਹਮ ਗਿਆਨੀ ਜਾਣਦਾ ਹੈ ਜਾਂ ਕੋਈ ਦੂਸਰਾ ਬ੍ਰਹਮ ਗਿਆਨੀ ਜਾਣਦਾ, ਉਹਨੂੰ ਪਤਾ ਉਹਦੀਆਂ ਖੇਡਾਂ ਦਾ, ਦੂਸਰੇ ਨੂੰ ਇਹਨਾਂ ਗੱਲਾਂ ਦਾ ਗਿਆਨ ਨਹੀਂ ਕਿ ਕੀ ਹੋ ਰਿਹਾ ਸ੍ਰਿਸ਼ਟੀ ਦੇ ਉੱਤੇ। ਬ੍ਰਹਮ ਗਿਆਨੀ ਜਦੋਂ ਆਪਣਾ ਬਚਨ ਕਰਦੇ ਨੇ, ਕੋਲ ਬੈਠ ਜਾਣਗੇ, ਇੱਕ ਦੂਜੇ ਦੇ ਕੋਲ ਬੈਠੇ ਰਹਿਣਗੇ ਸਮਾਧੀਆਂ ਲਾ ਕੇ, ਫਿਰ ਉੱਠ ਜਾਣਗੇ 15-20 ਮਿੰਟ ਅੱਧਾ ਘੰਟਾ ਲਾ ਕੇ। ਬਾਅਦ ਵਿੱਚ ਆਪਾਂ ਕਹਾਂਗੇ ਇਹਨਾਂ ਨੇ ਤਾਂ ਕੋਈ ਗੱਲ ਹੀ ਨਹੀਂ ਕੀਤੀ ਆਪਸ ਵਿੱਚ, ਪਰ ਮੰਨੇ ਕੀ ਗੱਲ ਕਹੀ ਨਾ ਜਾਏ। ਉਹਨਾਂ ਦੀ ਅਵਸਥਾ ਨੂੰ ਕੌਣ ਕਹਿ ਸਕਦਾ ਵੀ ਉਹਨਾਂ ਤਾਂ ਅੰਦਰ ਅੰਦਰ ਗੱਲ ਕਰ ਵੀ ਲਈ ਆਪਣੀ, ਉਹ ਤਾਂ ਆਪਣੀ ਗੱਲ ਨੂੰ ਅੰਦਰ ਅੰਦਰ ਹੀ ਕਰ ਲੈਂਦੇ ਇੱਕ ਦੂਸਰੇ ਨਾਲ। ਇਸ ਕਰਕੇ ਇਹਨਾਂ ਦੀ ਅਵਸਥਾ ਜਿਹੜੀ ਹੈ ਮੰਨਣ ਕਰਨ ਵਾਲਿਆਂ ਦੀ ਨਾ ਕੋਈ ਕਹਿ ਸਕਦਾ ਸੰਗਤ ਵਿੱਚ ਬਹਿ ਕੇ ਵਿਚਾਰ ਕਰ ਸਕਦੇ ਹਾਂ ਉਹ ਵੀ ਪੂਰੀ ਨਹੀਂ ਸੰਗਤ ਵਿੱਚ ਬਹਿ ਕੇ ਬਾਬਾ ਬੁੱਢਾ ਜੀ ਦੀ ਵਿਚਾਰ ਕਰਦੇ ਹਾਂ ਉਹ ਵੀ ਆਪਾਂ ਕਰ ਨਹੀਂ ਸਕਦੇ ਪੂਰੀ ਭਾਈ ਵੀਰ ਚੰਦ ਦੀ ਬਾਬਾ ਗੁਰਬਖਸ਼ ਸਿੰਘ ਰਾਮ ਕੁਆਰ ਵਰਗਿਆਂ ਦੀ ਵਿਚਾਰ ਐਸਾ ਨਾਮ ਨਿਰੰਜਨ ਹੋਏ ਐਸਾ ਹੈ ਇਹ ਮਾਇਆ ਕਾਲਖ ਤੋਂ ਰਹਿਤ ਪਰਮੇਸ਼ਰ ਦਾ ਨਾਮ ਨਿਰਅੰਜਨ ਮਾਇਆ ਕਾਲਖ ਤੋਂ ਰਹਿਤ ਇਹ ਕਈ ਵਾਰੀ ਅਰਥ ਹੋ ਚੁੱਕਿਆ ਪਹਿਲਾਂ ਵੀ ਇਹੋ ਜਿਹਾ ਜਿਹੜਾ ਪਰਮੇਸ਼ਰ ਦਾ ਨਾਮ ਹੈ ਮਾਇਆ ਕਾਲਖ ਤੋਂ ਰਹਿਤ ਜੇ ਕੋ ਮਨ ਜਾਣੈ ਮਨ ਕੋਏ ਮਹਾਰਾਜ ਕਹਿੰਦੇ ਜੇ ਕੋਈ ਮਨ ਦੇ ਵਿੱਚ ਇਹਦਾ ਮੰਨਣ ਕਰਨਾ ਜਾਣੇ ਨਾਮ ਦਾ ਜਿਹਦਾ ਮਨ ਮੰਨ ਜਾਏ ਨਾਮ ਦੇ ਉੱਤੇ ਜਦ ਤੱਕ ਆਪਣਾ ਮਨ ਨਹੀਂ ਮੰਨਦਾ ਅੰਮ੍ਰਿਤ ਉੱਤੇ ਉਦੋਂ ਤੱਕ ਆਪਾਂ ਅੰਮ੍ਰਿਤ ਨਹੀਂ ਛਕਦੇ ਕਿਸੇ ਚੀਜ਼ ਉੱਤੇ ਮਨ ਮੰਨ ਗਿਆ ਤਾਂ ਆਪਾਂ ਉਹ ਕਰਮ ਕਰਦੇ ਹਾਂ ਜਿਨ੍ਹਾਂ ਦਾ ਮਨ ਨਾਮ ਦੇ ਵਿੱਚ ਮੰਨ ਗਿਆ ਵੀ ਮੇਰਾ ਮਨ ਨਾਮ ਵਿੱਚ ਮੰਨ ਗਿਆ ਕਿ ਨਾਮ ਬੜੀ ਵੱਡੀ ਸ਼ਕਤੀ ਹੈ ਨਾਮ ਦੇ ਨਾਲ ਇਉਂ ਹੋ ਜਾਂਦਾ ਹੈ ਨਾਮ ਦੇ ਨਾਲ ਇਉਂ ਹੋ ਜਾਂਦਾ ਹੈ ਉਹ ਬੰਦਿਆਂ ਨੂੰ ਫਿਰ ਨਾਮ ਦੇ ਜਦੋਂ ਗਿਆਨ ਹੋ ਜਾਂਦਾ ਫਿਰ ਜਦੋਂ ਨਾਮ ਦੀ ਤਾਕਤ ਦਾ ਪਤਾ ਲੱਗਦਾ ਹੈ ਜਦੋਂ ਨਾਮ ਦਾ ਪਤਾ ਲੱਗ ਗਿਆ ਕਿ ਨਾਮ ਨੇ ਸ੍ਰਿਸ਼ਟੀ ਰਚੀ ਹੈ ਨਾਮ ਨੇ ਮੈਨੂੰ ਸਭ ਕੁਝ ਦਿੱਤਾ ਹੈ ਅੱਜ ਉਹ ਮੈਂ ਬੋਲਦਾ ਹਾਂ ਇਹ ਨਾਮ ਕਰਕੇ ਬੋਲਦਾ ਹਾਂ ਸੁਣਦਾ ਹਾਂ ਨਾਮ ਕਰਕੇ ਸੁਣਦਾ ਹਾਂ ਜੋ ਕੁਝ ਹੈ ਸਭ ਨਾਮ ਕਰਕੇ ਜੇਤਾ ਕੀਤਾ ਤੇਤਾ ਨਾ ਮਿਣ ਨਾਵੈ ਨਾ ਹੀ ਕੋ ਥਾਉ ਜਦੋਂ ਇੰਨਾ ਗਿਆਨ ਹੋ ਜਾਂਦਾ ਬੰਦੇ ਨੂੰ ਕਿ ਨਾਮ ਇੰਨਾ ਵੱਡਾ ਹੈ ਤਾਂ ਉਹ ਆਪੇ ਆਖਣ ਲੱਗ ਪੈਂਦਾ ਹੈ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਸਤਨਾਮ ਸ੍ਰੀ ਹੁਣ ਮਹਾਰਾਜ ਕਹਿੰਦੇ ਜੇ ਕੋਈ ਮੰਨਣ ਕਰਨਾ ਜਾਣੇ ਮਨ ਦੇ ਵਿੱਚ ਜੇ ਕੋਈ ਉਹ ਚਾਹੁੰਦਾ ਕਿ ਮੈਂ ਪਰਮੇਸ਼ਰ ਦੇ ਦਰਸ਼ਨ ਕਰਾਂ ਜਾਂ ਕੋਈ ਮਨ ਦੇ ਅੰਦਰ ਦੇਖਣਾ ਚਾਹੁੰਦਾ ਹੈ ਤਾਂ ਐਸੇ ਨਾਮ ਦਾ ਸ਼ਰਵਣ ਕਰਕੇ ਉਹਦਾ ਮੰਨਣ ਕਰਕੇ ਉਹਦਾ ਨਿਦਰਸ਼ਨ ਕਰਕੇ ਕਮਾਈ ਕਰਕੇ ਫਿਰ ਉਹ ਪਰਮੇਸ਼ਰ ਨੂੰ ਜਾਣ ਸਕਦਾ ਇਸ ਤਰ੍ਹਾਂ ਇਕੱਲਾ ਇਹ ਨਹੀਂ ਕਿ ਵਾਹਿਗੁਰੂ ਕਰ ਲਿਆ ਪਹਿਲਾਂ ਮੂੰਹ ਨਾਲ ਵਾਹਿਗੁਰੂ ਕਹਿਣਾ ਕੰਨਾਂ ਨਾਲ ਸੁਣਨਾ ਮਨ ਨਾਲ ਵਿਚਾਰ ਕਰਨਾ ਕਿੰਨਾ ਕੁ ਵੱਡਾ ਹੈ ਵਾਹਿਗੁਰੂ ਪਰ ਇਹਦੇ ਵਾਸਤੇ ਕਥਾ ਸੁਣਨ ਦੀ ਬਹੁਤ ਲੋੜ ਪੈਂਦੀ ਬਾਣੀ ਪੜ੍ਹਨ ਦੀ ਲੋੜ ਪੈਂਦੀ ਹੈ ਹੁਣ ਜਦ ਆਪਾਂ ਨੂੰ ਪਤਾ ਹੀ ਨਹੀਂ ਕਿ ਵਾਹਿਗੁਰੂ ਇੱਕ ਓਅੰਕਾਰ ਪਹਿਲਾਂ ਨਹੀਂ ਸੀ ਗਿਆਨ ਉਦੋਂ ਆਪਾਂ ਸੁਭਾਵਕ ਇੱਕ ਓਅੰਕਾਰ ਨੂੰ ਦੇਖ ਕੇ ਇੰਨਾ ਕਰੰਟ ਨਹੀਂ ਲੱਗਦਾ ਜਦੋਂ ਇੱਕ ਓਅੰਕਾਰ ਦੇ ਅਰਥ ਸੁਣੀ ਗਏ ਆਪਾਂ ਹੁਣ ਆਪਾਂ ਨੂੰ ਇੱਕ ਓਅੰਕਾਰ ਬਹੁਤ ਵੱਡਾ ਲੱਗਦਾ ਇਹਦੇ ਓਅੰਕਾਰ ਵਾਹਿਗੁਰੂ ਇਹ ਅੱਖਰ ਛੋਟੇ ਨਹੀਂ ਹਨ ਕਿਤੇ ਜਪਜੀ ਸਾਹਿਬ ਮੈਂ ਹਰੇਕ ਬੰਦਾ ਕਹਿਣਾ ਮੈਂ ਤਾਂ ਜਪਜੀ ਸਾਹਿਬ ਉਈ ਪੜ੍ਹਦਿਆਂ ਸੌਖਾ ਹੀ ਹੁਣ ਕਹਿੰਦੇ ਨਹੀਂ ਜਪਜੀ ਸਾਹਿਬ ਬਹੁਤ ਔਖਾ ਜਾਪ ਸਾਹਿਬ ਸੌਖਾ ਹਲੇ ਜਾਪ ਸਾਹਿਬ ਤਾਂ ਬਹੁਤੇ ਤੋਂ ਬਹੁਤ 6 ਕੈਸਟਾਂ ਬਣੀਆਂ ਅਰਥਾਂ ਦੀਆਂ ਤੇ ਜਪਜੀ ਸਾਹਿਬ ਦੀਆਂ ਭਾਵੇਂ 100 ਵੀ ਬਣਾ ਲਈਏ ਤਾਂ ਵੀ ਥੋੜੀਆਂ ਨੇ ਕਿਉਂਕਿ ਇਹ ਤਾਂ ਵਿਸਥਾਰ ਬਹੁਤ ਜ਼ਿਆਦੇ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕਿ ਜਿੰਨਾ ਵੀ ਵੱਧ ਤੋਂ ਵੱਧ ਆਪਾਂ ਅਰਥਾਂ ਨੂੰ ਸ਼ਰਵਣ ਕਰਦੇ ਹਾਂ ਓਨਾ ਹੀ ਆਪਣੇ ਮਨ ਦੇ ਅੰਦਰ ਜਪਜੀ ਸਾਹਿਬ ਪ੍ਰਤੀ ਸਤਿਕਾਰ ਬਣਦਾ ਹੈ ਸਤਿਕਾਰ ਦੇ ਨਾਲ ਫਿਰ ਜਪਜੀ ਸਾਹਿਬ ਦੇ ਅਰਥਾਂ ਦੀ ਵਿਚਾਰ ਕਰਦੇ ਹਾਂ ਵਿਚਾਰ ਕਰਦਿਆਂ ਕਰਦਿਆਂ ਫਿਰ ਆਪਣੇ ਮਨ ਦੇ ਅੰਦਰ ਭਾਵਨਾ ਬਣ ਕੇ ਇਕਾਗਰਤਾ ਪ੍ਰਾਪਤ ਹੁੰਦੀ ਹੈ ਸੋ ਵਾਹਿਗੁਰੂ ਮੰਤਰ ਪ੍ਰਤੀ ਵੀ ਆਪਣੇ ਮਨ ਦੇ ਅੰਦਰ ਪ੍ਰੇਮ ਹੋ ਜਾਏ ਜੇ ਭਾਵਨਾ ਬਣ ਜਾਏ ਤਾਂ ਮਨ ਦੀ ਇਕਾਗਰਤਾ ਹੋ ਸਕਦੀ ਹੈ ਕਿ ਜਿਹਦਾ ਨਾਂ ਲੈਂਦੇ ਹੈ ਉਹ ਬਹੁਤ ਵੱਡਾ ਹੈ
ਇਹ ਛੋਟੇ ਜਿਹੇ ਦਾ ਨਾਂ ਨੇ। ਆਮ ਬੰਦੇ ਜਿਹੜੇ ਨੇ ਸੰਸਾਰੀ ਜੇ, ਉਹ ਆਪਣੇ ਮਾੜੇ ਮੋਟੇ ਅਹੁਦੇਦਾਰ ਨੂੰ ਕਿਸੇ ਨੂੰ ਵੱਡਾ ਕਹੀ ਜਾਣਗੇ, ਫਲਾਨਾ ਆ ਗਿਆ, ਫਲਾਨਾ ਚਲਿਆ ਗਿਆ, ਉਹਨਾਂ ਦੇ ਮਨ ਦੇ ਉੱਤੇ ਉਹਨਾਂ ਦਾ ਹੀ ਪ੍ਰਭਾਵ ਬਣਿਆ ਹੋਇਆ। ਪਰ ਜਿਨ੍ਹਾਂ ਦੇ ਮਨ ਦੇ ਉੱਤੇ ਵਾਹਿਗੁਰੂ ਦਾ ਪ੍ਰਭਾਵ ਬਣ ਜਾਂਦਾ ਹੈ ਕਿ ਵਾਹਿਗੁਰੂ ਕਿੱਡਾ ਕੁ ਵੱਡਾ ਹੈ, ਉਹ 24 ਘੰਟੇ ਵਾਹਿਗੁਰੂ ਵਾਹਿਗੁਰੂ ਹੀ ਕਰਦੇ ਨੇ, ਕਿਉਂਕਿ ਉਹਨਾਂ ਦੇ ਭਾਣੇ ਦੁਨੀਆਂ ਤਾਂ ਹੈ ਹੀ ਨਹੀਂ। ਬਸ ਉਹਨਾਂ ਨੂੰ ਤਾਂ ਇੱਕੋ ਹੀ ਚੀਜ਼ ਨਜ਼ਰ ਆਉਂਦੀ ਹੈ ਸਾਰੇ ਪਾਸੇ, ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ।